ਬੰਦਾ ਸਿੰਘ ਬਹਾਦਰ ਦੇ ਨਾਲ ਸੀ 3500 ਦਿੱਲੀ ਲਿਜਾਇਆ ਗਿਆ ਔਰ ਰੋਜ਼ 100 ਸਿੰਘਾਂ ਨੂੰ ਸ਼ਹੀਦ ਕੀਤਾ ਜਾਂਦਾ ਸੀ ਰੋਜ਼ 100 ਸਿੰਘਾਂ ਨੂੰ ਰੋਜ਼ਾਨਾ ਸ਼ਹੀਦ ਕੀਤਾ ਜਾਂਦਾ ਸੀ ਤਰ੍ਹਾਂ ਤਰ੍ਹਾਂ ਦੇ ਤਸੀਹੇ ਦੇ ਕੇ ਤਰ੍ਹਾਂ ਤਰ੍ਹਾਂ ਦੇ ਦੁੱਖ ਦੇ ਕੇ ਤੇ ਆਖਿਰ ਜਦੋਂ ਬੰਦਾ ਸਿੰਘ ਬਹਾਦਰ ਦੀ ਵਾਰੀ ਆਈ ਨਾ ਤੇ ਸਾਧ ਸਿੰਘ ਬੰਦਾ ਸਿੰਘ ਬਹਾਦਰ ਨੂੰ ਕਹਿੰਦੇ ਤੇਰੇ ਸਾਹਮਣੇ ਇੰਨੇ ਸਿੱਖ ਅਸੀਂ ਮੌਤ ਦੇ ਘਾਟ ਉਤਾਰ ਦਿੱਤੇ ਜਾਨੋਂ ਮਾਰ ਦਿੱਤੇ ਆ ਤੇਰੇ ਦੁਰਦਸ਼ਾ ਬਹੁਤ ਹੋਏਗੀ ਬੁਰਾ ਹਾਲ ਕਰਾਂਗੇ ਤੇਰਾ ਅਸੀਂ ਫਰਕਸ਼ੀਅਰ ਬਾਦਸ਼ਾਹ ਸੀ ਉਹਨਾਂ ਦੀ ਭਾਸ਼ਾ ਤੇ ਇਹੀ ਸੀ ਨਾ ਉਹਨਾਂ ਦੀ ਬੋਲੀ ਕਹਿੰਦੇ ਮੁਸਲਮਾਨ ਬਣ ਜਾ ਧਰਮ ਛੱਡ ਦੇ ਬਾਬਾ ਬੰਦਾ ਸਿੰਘ ਨੇ ਆਖਿਆ ਸੀ ਜੇ ਇਹਨੇ ਮੇਰੀਆਂ ਅੱਖੀਆਂ ਦੇ ਸਾਹਮਣੇ ਆਪਾਂ ਕੁਰਬਾਨ ਕਰ ਗਏ ਆ ਸਿੱਖੀ ਬਦਲੇ ਮੈਂ ਤੇ ਮਰਨ ਵਾਸਤੇ ਤਿਆਰ ਬੈਠਾ ਕਿਉਂਕਿ ਪਹਿਲਾਂ ਮਰਨ ਕਬੂਲ ਜਿਸ ਦਿਨ ਕਲਗੀਆਂ ਵਾਲੇ ਨੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਦਿੱਤੀ ਸੀ ਨਾ ਉਸ ਦਿਨ ਹੀ ਮੈਂ ਆਪਣਾ ਸੀਸ ਕਲਗੀਆਂ ਵਾਲੇ ਅੱਗੇ ਰੱਖ ਦਿੱਤਾ ਸੀ ਕਿ ਮੇਰਾ ਸਿਰ ਅੱਜ ਤੋਂ ਤੇਰਾ ਹੋ ਗਿਆ ਜਿੱਥੇ ਲੋੜ ਪਏਗੀ ਇਸ ਸਰੀਰ ਦੀ ਉੱਥੇ ਹੀ ਇਹਦੀ ਕੁਰਬਾਨੀ ਲੈ ਸਕਦੇ ਹੋ ਮੈਂ ਤੇ ਉਦੋਂ ਤੋਂ ਹੀ ਤਿਆਰ ਬੈਠਾ ਫਰਕਸ਼ੀਅਰ ਨੇ ਪੁੱਛਿਆ ਸੀ ਕਹਿੰਦਾ ਬੰਦਾ ਸਿੰਘ ਦੱਸ ਫਿਰ ਤੈਨੂੰ ਕਿਹੜੀ ਮੌਤੇ ਮਾਰਿਆ ਜਾਏ ਕਿਹੜੇ ਢੰਗ ਕਾਹਦੀ ਸਜ਼ਾ ਤੈਨੂੰ ਦਿੱਤੀ ਜਾਏ ਤੇ ਪਤਾ ਬੰਦਾ ਸਿੰਘ ਬਹਾਦਰ ਲੋਹੇ ਦੇ ਪਿੰਜਰੇ ਚ ਬੰਦ ਸੀ ਜਦੋਂ ਫਰਕਸ਼ੀਅਰ ਨੇ ਪੁੱਛਿਆ ਕਿਹੜੀ ਮੌਤ ਤੈਨੂੰ ਮਾਰਿਆ ਜਾਏ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ ਸੀ ਉਹ ਫਰਕਸ਼ੀਅਰ ਜਿਹੜੀ ਮੌਤੇ ਤੂੰ ਮਰਨਾ ਚਾਹੁੰਦਾ ਹੈ ਨਾ ਉਸੇ ਮੌਤੇ ਮਾਰ ਕਿਉਂਕਿ ਜਿਵੇਂ ਤੂੰ ਮੈਨੂੰ ਮਾਰੇਗਾ ਨਾ ਉਹੀ ਓਹੀ ਮੌਤ ਪਰਮਾਤਮਾ ਨੇ ਤੇਰੇ ਵਾਸਤੇ ਲਿਖੀ ਹੈ ਬੰਦਾ ਸਿੰਘ ਬਹਾਦਰ ਜਿਹੜਾ ਨਾ ਉਹਦਾ ਜਮੂਰਾਂ ਦੇ ਨਾਲ ਮਾਸ ਨੋਚ ਨੋਚ ਕੇ ਉਹਨੂੰ ਸ਼ਹੀਦ ਕੀਤਾ ਗਿਆ ਬੰਦਾ ਸਿੰਘ ਬਹਾਦਰ ਬੋਟੀ ਬੋਟੀ ਕਰਕੇ ਤਨ ਦੀ ਤੇ ਜਿਹੜਾ ਫਰਕਸ਼ੀਅਰ ਸੀ ਨਾ ਕਦੇ ਸਮਾਂ ਪਿਆ ਫਰਕਸ਼ੀਅਰ ਬਾਦਸ਼ਾਹ ਨੂੰ ਇਹਨਾਂ ਸੈਯਦ ਭਰਾ ਸਨ ਜਿਹੜੇ ਇਹਨਾਂ ਨੇ ਫਰਕਸ਼ੀਅਰ ਦੇ ਮਾਸ ਨੂੰ ਨੋਚਿਆ ਔਰ ਬਲਦਾਂ ਝੋਟਿਆਂ ਦੇ ਮਗਰ ਬੰਨ ਕੇ ਫਰਕਸ਼ੀਅਰ ਨੂੰ ਦਿੱਲੀ ਦੀਆਂ ਗਲੀਆਂ ਦੇ ਵਿੱਚ ਫੇਰਿਆ ਸੀ ਉਹਨਾਂ ਨੇ ਉਸ ਵੇਲੇ ਫਰਕਸ਼ੀਅਰ ਕਹਿੰਦਾ ਸੀ ਕਹਿੰਦਾ ਸਿੱਖਾਂ ਦਾ ਮੁਰਸ਼ਿਦ ਧੰਨ ਆ ਕਹਿੰਦਾ ਬੰਦਾ ਸਿੰਘ ਬਹਾਦਰ ਵਰਗੇ ਧੰਨ ਆ ਕਹਿੰਦਾ ਅੱਜ ਬੰਦੇ ਬਹਾਦਰ ਦੀਆਂ ਕਈਆਂ ਗੱਲਾਂ ਸੱਚ ਹੋ ਰਹੀਆਂ ਕਹਿੰਦਾ ਸਿੱਖ ਦੇ ਮੂੰਹੋਂ ਨਿਕਲਿਆ ਬਚਨ ਵੀ ਜਿਹੜਾ ਉਹ ਅਟਲਾ ਦਾ ਸਾਧ ਬਚਨ ਅਟਲਾ ਦਾ ਹੈ ਉਹ ਕਹਿੰਦਾ ਅੱਜ ਮੇਰੀ ਇਹ ਦੁਰਦਸ਼ਾ ਹੋ ਰਹੀ ਹੈ ਬੜੀ ਭੈੜੀ ਮਰਨੀ ਮੈਂ ਮਰ ਰਿਹਾ ਪਰ ਉਹ ਬੰਦਾ ਸਿੰਘ ਬਹਾਦਰ ਉਹਦੇ ਆਨੰਦ ਦੇ ਵਿੱਚ ਚੌਂਕੜਾ ਮਾਰ ਕੇ ਬੈਠਾ ਉਹਨਾਂ ਨੂੰ ਤੇ ਮੌਤ ਦਾ ਡਰ ਹੀ ਨਹੀਂ ਦੁੱਖ ਹੀ ਨਹੀਂ ਕੋਈ ਵੇਖੋ ਕਿੱਡੀ ਕਮਾਲ ਦੀ ਬਾਤ ਆ ਬੰਦਾ ਸਿੰਘ ਬਹਾਦਰ ਦਾ ਪੁੱਤਰ 5 ਸਾਲ ਦਾ ਬੇਟਾ ਅਜੈ ਸਿੰਘ ਉਹਨੂੰ ਕਹਿੰਦੇ ਤੇਰੇ ਪੁੱਤਰ ਨੂੰ ਤੇਰੇ ਸਾਹਮਣੇ ਮਾਰ ਦਿੱਤਾ ਜਾਏਗਾ ਉਹ ਕਹਿੰਦੇ ਕੋਈ ਗੱਲ ਨਹੀਂ ਇਹ ਮੇਰਾ ਪੁੱਤਰ ਥੋੜੀ ਆ ਇਹ ਵੀ ਕਲਗੀਆਂ ਵਾਲੇ ਦਾ ਦਿੱਤਾ ਹੋਇਆ ਜੇ ਸਿੱਖੀ ਬਦਲੇ ਕੁਰਬਾਨ ਹੋ ਜਾਏ ਮੇਰੀਆਂ ਅੱਖਾਂ ਸਾਹਮਣੇ ਤੇ ਇਹਦੇ ਨਾਲੋਂ ਵੱਡੀ ਖੁਸ਼ੀ ਹੋਰ ਕਿਹੜੀ ਹੋ ਸਕਦੀ ਹੈ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਉਹਦੇ ਪੁੱਤਰ ਦੇ ਕਾਲਜੇ ਵਿੱਚ ਛੁਰੀ ਮਾਰੀ ਗਈ ਔਰ ਕਾਲਜਾ ਕੱਢ ਕੇ ਬੰਦਾ ਸਿੰਘ ਬਹਾਦਰ ਦੇ ਮੂੰਹ ਚ ਪਾਉਣ ਦੀ ਕੋਸ਼ਿਸ਼ ਕਰਦੇ ਰਹੇ ਪੁੱਤਰ ਦਾ ਕਾਲਜਾ ਪਰ ਉਹ ਕਹਿੰਦੇ ਮੈਂ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਉਣਾ ਇਹ ਜ਼ਿਕਰ ਵੀ ਬੰਦਾ ਸਿੰਘ ਬਹਾਦਰ ਦੇ ਵੇਲੇ ਦਾ ਹੀ ਆ ਕਿ ਇੱਕ ਨੌਜਵਾਨ ਜਿਸ ਦੀ ਮਾਂ ਆ ਗਈ ਦੌੜੀ ਦੌੜੀ ਉਹ ਸਿੱਖਿਆ ਬੱਚਾ ਉਹ ਫਰਕਸ਼ੀਅਰ ਬਾਦਸ਼ਾਹ ਨੂੰ ਆਣ ਕੇ ਕਹਿੰਦੀ ਮੇਰੇ ਪੁੱਤ ਨੂੰ ਕਿਉਂ ਫੜਿਆ ਉਹ ਕਹਿੰਦੇ ਤੇਰਾ ਬੱਚਾ ਸਿੱਖ ਆ ਤੇ ਜਿੰਨੇ ਸਿੱਖ ਮੈਂ ਪਕੜੇ ਮੈਂ ਸਾਰੇ ਮੌਤ ਦੇ ਘਾਟ ਉਤਾਰਦੇ ਨੇ ਉਹ ਕਹਿੰਦੀ ਮੇਰੇ ਪੁੱਤ ਨੂੰ ਛੱਡ ਦੋ ਫਰਕਸ਼ੀਅਰ ਕਹਿੰਦਾ ਕਿਉਂ ਕਹਿੰਦੀ ਮੇਰਾ ਪੁੱਤ ਸਿੱਖ ਨਹੀਂ ਹੈ ਮੇਰਾ ਪੁੱਤ ਸਿੱਖ ਨਹੀਂ ਇਹਨੂੰ ਛੱਡ ਦੋ ਫਰਕਸ਼ੀਅਰ ਨੇ ਉਸੇ ਵੇਲੇ ਹੁਕਮ ਦਿੱਤਾ ਲਿਖ ਕੇ ਦੇ ਦਿੱਤਾ ਕਹਿੰਦੇ ਇਸ ਔਰਤ ਦਾ ਜਿਹੜਾ ਪੁੱਤਰ ਹੈ ਨਾ ਉਹਨੂੰ ਰਿਹਾ ਕਰ ਦਿੱਤਾ ਜਾਏ ਉਹ ਲਾਈਨ ਦੇ ਵਿੱਚ ਲੱਗਾ ਹੈ ਜਿਹੜੇ ਸ਼ਹੀਦ ਹੋਣ ਵਾਲੇ ਸਿੱਖ ਸਨ ਨਾ ਉਹਨਾਂ ਦੀ ਲਾਈਨ ਦੇ ਵਿੱਚ ਕਤਾਰ ਦੇ ਵਿੱਚ ਖਲੋਤਾ ਉਹ ਵੀ ਦੌੜੀ ਗਈ ਦੂਰ ਖੜੀ ਆ ਹੁਕਮ ਗਿਆ ਸਿਪਾਹੀਆਂ ਨੇ ਉਹਨੂੰ ਬੱਚੇ ਨੂੰ ਬਾਹਰ ਕੱਢ ਲਿਆ ਨੌਜਵਾਨ ਉਹ ਕਹਿੰਦਾ ਮੈਨੂੰ ਕਿਉਂ ਬਾਹਰ ਕੱਢ ਦਿੱਤਾ ਮੈਨੂੰ ਕਿਉਂ ਕਤਾਰ ਲਾਈਨ ਦੇ ਵਿੱਚੋਂ ਮੈਨੂੰ ਕਿਉਂ ਬਾਹਰ ਕੱਢ ਦਿੱਤਾ ਜਿਹੜੇ ਸ਼ਹੀਦ ਹੋਣ ਵਾਲੇ ਸਿੱਖ ਆ ਉਹਨਾਂ ਸਿੰਘਾਂ ਚ ਮੈਨੂੰ ਵੀ ਖੜਾ ਕਰੋ ਉਹ ਕਹਿੰਦੇ ਤੈਨੂੰ ਇਸ ਕਰਕੇ ਬਾਹਰ ਕੱਢਿਆ ਵਾ ਕਿ ਤੂੰ ਸਿੱਖ ਨਹੀਂ ਹੈ ਉਹ ਕਹਿੰਦਾ ਤੁਹਾਨੂੰ ਕੌਣ ਕਹਿੰਦਾ ਮੈਂ ਸਿੱਖ ਨਹੀਂ ਹਾਂ ਉਹ ਕਹਿੰਦੇ ਉਹ ਸਾਹਮਣੇ ਤੇਰੀ ਮਾਂ ਖਲੋਤੀ ਹੈ ਉਹ ਕਹਿੰਦੀ ਆ ਮੇਰਾ ਪੁੱਤ ਸਿੱਖ ਨਹੀਂ ਹੈ ਤੇ ਉਹ ਪਤਾ ਕੀ ਕਹਿੰਦਾ ਕਹਿੰਦਾ ਤੁਹਾਨੂੰ ਕੌਣ ਕਹਿੰਦਾ ਵੀ ਇਹ ਮੇਰੀ ਮਾਂ ਆ ਕਹਿੰਦਾ ਇਹ ਮੇਰੀ ਮਾਂ ਹੀ ਨਹੀਂ ਮੇਰੀ ਮਾਂ ਮਾਤਾ ਸਾਹਿਬ ਕੌਰ ਮੇਰਾ ਪਿਤਾ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਉਹ ਜਿਹੜੀ ਮਾਂ ਸਿੱਖੀ ਵਾਲੇ ਪਾਸਿਓਂ ਹਟਾ ਕੇ ਆਖੇ ਇਹ ਮੇਰਾ ਪੁੱਤ ਸਿੱਖ ਨਹੀਂ, ਮਾਂ ਕਾਹਦੀ ਹੈ, ਕਹਿੰਦਾ ਇਹ ਮੇਰੀ ਮਾਂ ਹੀ ਨਹੀਂ ਹੈ, ਮੈਂ ਸਾਹਿਬ ਕੌਰ ਦਾ ਪੁੱਤਰ ਹਾਂ, ਮੈਂ ਕਲਗੀਧਰ ਪਾਤਸ਼ਾਹ ਦਾ ਪੁੱਤਰ ਹਾਂ, ਉਹ ਜਲਦੀ ਕਰੋ ਮੈਨੂੰ ਮੇਰੇ ਭਰਾਵਾਂ ਨਾਲ ਰਲਾਓ ਤੇ ਮੈਨੂੰ ਸ਼ਹਾਦਤ ਦਾ ਜਾਮ ਪਿਆਓ। ਇਹਨੂੰ ਕਹਿੰਦੇ ਮੋਹੇ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕੇ ਦੁਆਰ, ਮਤ ਹਰ ਪੁੱਛੇ ਕੌਣ ਹੈ, ਪਰਾ ਹਮਾਰੇ ਬਾਰ। ਕਿੰਨਿਆਂ ਕੁ ਸ਼ਹੀਦਾਂ ਦਾ ਜ਼ਿਕਰ ਕਰੋਗੇ, ਪਰ ਫਿਰ ਵੀ ਜੋ ਵਿਦਵਾਨਾਂ ਨੇ ਲਿਖਿਆ ਨਾ, ਇੱਕ ਪੁਸਤਕ ਹੈ ਹਿਸਟਰੀ ਸਿੱਖ ਪੀਪਲਸ, ਡਾਕਟਰ ਗੋਪਾਲ ਸਿੰਘ ਹੋਰਾਂ ਨੇ ਲਿਖੀ ਹੈ ਕਿਤਾਬ, 413 ਪੰਨੇ ਤੇ ਉਹਨਾਂ ਨੇ ਅੰਕਿਤ ਕੀਤਾ ਉਸ ਕਿਤਾਬ ਚ। ਐਚ ਆਰ ਗੁਪਤਾ ਨੇ ਹਿਸਟਰੀ ਆਫ ਦੀ ਸਿੱਖਜ਼ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਕਿ ਮੁਸਲਮਾਨ ਹਕੂਮਤ ਵੇਲੇ ਤਕਰੀਬਨ 2 ਲੱਖ ਸਿੱਖ ਜਿਹੜੇ ਆ ਉਹ ਸ਼ਹੀਦ ਕੀਤੇ ਗਏ। ਦੂਸਰੇ ਮਤਾਂ ਮਜ਼ਹਬਾਂ ਵੱਲ ਪੜ੍ਹ ਕੇ ਵੇਖੋ, ਇੱਕ ਜੀਸਸ ਸੂਲੀ ਤੇ ਚੜਿਆ, ਇੱਕ ਉਹ ਲੋਕ ਉਹਨਾਂ ਦੇ ਪਾਦਰੀ ਜਿਹੜੇ ਉਹ ਕਹਿੰਦੇ ਅਸੀਂ ਹਜ਼ਾਰਾਂ ਤੇ ਸੈਂਕੜੇ ਜੀਸਸਾਂ ਨੂੰ ਆਪ ਸੂਲੀ ਤੇ ਚੜ੍ਹਦਾ ਵੇਖਿਆ, ਸਿੱਖੋ ਤੁਹਾਡੀ ਕੌਮ ਦੇ ਵਿੱਚ। ਹੁਣ ਧਿਆਨ ਦੇਣਾ ਕਦੋਂ ਕਦੋਂ ਕਿੰਨੇ ਕਿੰਨੇ ਉਹਨੇ ਤਕਰੀਬਨ ਸਿੱਖ ਉਹਨਾਂ ਨੇ ਲਿਖੇ ਕਿ ਕਰੀਬਨ ਐਨੇ ਐਨੇ ਸਿੱਖ ਸ਼ਹੀਦ ਹੁੰਦੇ ਰਹੇ ਇਹਨਾਂ ਦੇ ਵਕਤ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਸ਼ਮੇਸ਼ ਪਿਤਾ ਦੇ ਵੇਲੇ ਜੋ ਜੰਗ ਯੁੱਧ ਹੋਏ ਉਹਨਾਂ ਵਿੱਚ ਤਕਰੀਬਨ 5000 ਸਿੰਘ ਸ਼ਹੀਦ ਹੋਏ, 5000 ਸਿੱਖ। ਉਹਨਾਂ ਤੋਂ ਬਾਅਦ ਵਾਰੀ ਆਈ ਬਾਬਾ ਬੰਦਾ ਸਿੰਘ ਬਹਾਦਰ। ਬਾਬਾ ਬੰਦਾ ਸਿੰਘ ਬਹਾਦਰ ਦੇ ਵਕਤ ਜੋ ਜੰਗ ਯੁੱਧ ਹੋਏ ਉਹਦੇ ਵਿੱਚ ਤਕਰੀਬਨ 25000 ਸਿੰਘਾਂ ਨੇ ਸ਼ਹਾਦਤ ਦਾ ਜਾਮ ਪੀਤਾ, 25000 ਸਿੱਖ। ਇਹਦੇ ਤੋਂ ਬਾਅਦ ਲਾਹੌਰ ਦਾ ਨਵਾਬ ਬਣਿਆ ਅਬਦੁਲ ਸਮੁੰਦ ਖਾਂ। ਅਬਦੁਲ ਸਮੁੰਦ ਖਾਂ ਨੇ ਜਿਹੜੇ ਸਿੱਖਾਂ ਦੇ ਉੱਤੇ ਜ਼ੁਲਮ ਕੀਤੇ, ਅਤਿਆਚਾਰ ਕੀਤੇ, ਉਹਦੇ ਅਤਿਆਚਾਰਾਂ ਦੇ ਵਿੱਚ 20000 ਸਿੱਖ ਸ਼ਹੀਦ ਹੋਏ, 20000। ਉਹਦੇ ਤੋਂ ਬਾਅਦ ਲਾਹੌਰ ਦਾ ਨਵਾਬ ਸੂਬੇਦਾਰ ਬਣਿਆ ਜ਼ਕਰੀਆ ਖਾਂ। ਜ਼ਕਰੀਆ ਖਾਂ ਵੇਲੇ 20000 ਸਿੱਖ ਜਿਹੜੇ ਉਹਨੇ ਸ਼ਹੀਦ ਕੀਤੇ, 20000 ਸਿੱਖ ਉਹਦੇ ਵਕਤ ਸ਼ਹੀਦ ਹੋਏ ਜਿਸ ਦੇ ਵੇਲੇ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ। ਭਾਈ ਤਾਰੂ ਸਿੰਘ, ਭਾਈ ਮਨੀ ਸਿੰਘ ਆਦਿਕ ਸਿੰਘ ਜਿਹੜੇ ਆ ਇਹਦੇ ਵਕਤ ਸ਼ਹੀਦ ਹੋਏ ਆ, ਜ਼ਕਰੀਆ ਖਾਂ ਵੇਲੇ 20000 ਸਿੰਘ ਇਹਨੇ ਸ਼ਹੀਦ ਕੀਤੇ। ਇਹਦੇ ਤੋਂ ਬਾਅਦ ਜਦੋਂ ਇਹਦੀ ਮੌਤ ਹੋ ਗਈ ਨਾ, ਉਸ ਵੇਲੇ ਲਾਹੌਰ ਦਾ ਨਵਾਬ ਬਣਿਆ ਯਹੀਆ ਖਾਂ। ਇਹਦੇ ਵੇਲੇ ਛੋਟਾ ਘੱਲੂਘਾਰਾ ਹੋਇਆ। ਛੋਟਾ ਘੱਲੂਘਾਰਾ 1746 ਸਨ ਵਿੱਚ ਕਾਨੂੰਵਾਨ ਦੇ ਸ਼ੰਭ ਵਿੱਚ ਗੁਰਦਾਸਪੁਰ ਜ਼ਿਲ੍ਹੇ 'ਚ ਸਿੰਘਾਂ ਨੇ ਡਟ ਕੇ ਮੁਕਾਬਲਾ ਕੀਤਾ, ਪਰ ਯਹੀਆ ਖਾਂ ਨੇ ਜਿਹੜੇ ਜ਼ੁਲਮ ਕੀਤੇ ਸਿੱਖ ਕੌਮ ਦੇ ਉੱਤੇ, ਉਸ ਵਕਤ ਸ਼ਹੀਦਾਂ ਦੀ ਗਿਣਤੀ ਸਿੱਖ ਸ਼ਹੀਦਾਂ ਦੀ 10000 ਸੀ। ਯਹੀਆ ਖਾਂ ਵੇਲੇ 10000 ਸਿੱਖ ਸ਼ਹੀਦ ਹੋਏ। ਇਹਦੇ ਤੋਂ ਬਾਅਦ ਯਹੀਆ ਖਾਂ ਤੋਂ ਬਾਅਦ ਲਾਹੌਰ ਦਾ ਨਵਾਬ ਬਣਿਆ ਮੀਰ ਮੰਨੂ। ਮੀਰ ਮੰਨੂ ਨੇ ਜਿਹੜੇ ਜ਼ੁਲਮ ਕੀਤੇ ਜਿਸ ਦੇ ਵੇਲੇ ਸਿੱਖ ਬੀਬੀਆਂ ਸਿੰਘਣੀਆਂ ਸਵਾ ਸਵਾ ਮਨ ਦੇ ਪੀਸਣੇ ਪੀਸਣੇ, ਜਿਨ੍ਹਾਂ ਨੂੰ ਅੱਜ ਕਹਿੰਦੇ ਆਪਾਂ ਬੱਚਿਆਂ ਦੇ ਟੋਟੇ ਟੋਟੇ ਕਰਾ ਕੇ ਮਾਵਾਂ ਨੇ ਗਲਾਂ 'ਚ ਹਾਰ ਪਵਾਏ, ਇਹ ਉਹ ਮੀਰ ਮੰਨੂ ਸੀ। ਮੀਰ ਮੰਨੂ ਦੇ ਵੇਲੇ 30000 ਸਿੰਘ ਸਿੰਘਣੀਆਂ ਜਿਹੜੇ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ। ਮੀਰ ਮੰਨੂ ਤੋਂ ਬਾਅਦ ਲਾਹੌਰ ਦਾ ਨਵਾਬ ਬਣਿਆ ਅਦੀਨਾ ਬੇਗ। ਅਦੀਨਾ ਬੇਗ ਵੇਲੇ ਇਹਨੇ ਜਿਹੜੇ ਜ਼ੁਲਮ ਸਿੱਖਾਂ ਦੇ ਉੱਤੇ ਕੀਤੇ ਇਹਦੇ ਵੇਲੇ 5000 ਸਿੱਖ ਜਿਹੜੇ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ। ਅਦੀਨਾ ਬੇਗ ਤੋਂ ਬਾਅਦ ਇਸ ਪੰਜਾਬ ਦੇ ਉੱਤੇ, ਇਸ ਧਰਤੀ ਦੇ ਉੱਤੇ ਅਫਗਾਨ ਵਾਲੇ ਪਾਸਿਓਂ ਚੜ੍ਹਾਈ ਕਰਕੇ ਆਇਆ ਅਹਿਮਦ ਸ਼ਾਹ ਅਬਦਾਲੀ। ਅਹਿਮਦ ਸ਼ਾਹ ਅਬਦਾਲੀ ਵੇਲੇ ਸਿੱਖਾਂ ਦੇ ਵਿੱਚ ਇੱਕ ਘੱਲੂਘਾਰਾ ਹੋਇਆ ਜਿਸ ਨੂੰ ਅੱਜ ਆਪਾਂ ਵੱਡਾ ਘੱਲੂਘਾਰਾ ਕਹਿੰਦੇ ਹਾਂ। ਇਹ ਮਲੇਰਕੋਟਲੇ ਦੇ ਨੇੜੇ ਕੋਪਰੀੜ ਦੇ ਮੈਦਾਨ ਵਿੱਚ ਇਹ ਘੱਲੂਘਾਰਾ ਹੋਇਆ। ਇੱਕ ਦਿਨ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਤਕਰੀਬਨ 35000 ਸਿੰਘ ਸ਼ਹੀਦ ਹੋਏ ਸੀ ਇਹਦੇ ਵਿੱਚ, 35000 ਇੱਕ ਦਿਨ ਚ। ਜਿਹੜਾ ਅਹਿਮਦ ਸ਼ਾਹ ਅਬਦਾਲੀ ਸੀ, ਅਹਿਮਦ ਸ਼ਾਹ ਅਬਦਾਲੀ ਤੇ ਉਹਦੇ ਜਿੰਨੇ ਵੀ ਗਵਰਨਰ ਆਦਿਕ ਉਹਦੇ ਸਮੇਂ ਚ ਹੋਏ, ਇਹਦੇ ਵੇਲੇ ਕੁੱਲ ਸਿੰਘਾਂ ਦੀਆਂ ਸ਼ਹੀਦੀਆਂ ਜਿਹੜੀਆਂ ਉਹ ਤਕਰੀਬਨ ਵਿਦਵਾਨਾਂ ਨੇ ਲਿਖੀਆਂ ਵੀ 60000 ਦੇ ਕਰੀਬ ਸਿੰਘ ਜਿਹੜੇ ਆ ਉਹ ਇਹ ਅਬਦਾਲੀ ਉਹਦੇ ਗਵਰਨਰਾਂ ਨੇ ਸ਼ਹੀਦ ਕੀਤੇ। ਇਹਦੇ ਤੋਂ ਬਾਅਦ ਲਾਹੌਰ ਦਾ ਨਵਾਬ ਬਣਿਆ نزیب دولہ, نزیب دولے دے ویڑے جو سکھاں دے اتے ظلم اتیاچار ہوئے او دے وچ 20,000 سنگھاں نے سکھاں نے شہادت دا جام پیتا, تے انہاں دے وچ ہور ہور سماں پے کے جڑے کچھ کچھ سمے لئی بندے رہے اتے ہور چھوٹے موٹے چودھری جڑے سن انہاں دیاں کرتوتاں نال جو سکھاں دے اتے ظلم اتیاچار ہویا او دے وچ تقریباً 4,000 سکھ جڑے او شہید ہوئے. انہاں حکومتاں تک 1,99,000 گنتی یہ بنتی ہے. پر ساتھ سنگت مینو کھما کرو جے ایک بےنتی کر دوا, یہ تو انہوں ودوانا دے مطابق میں ذکر کر رہا ہوں کہ انہوں نے آخیا بھی اینے سکھاں دیا شہادت ہوئی, پر ساتھ سنگت جیڑے کتھن تو بارے آ, جیڑے کتھن تو بارے آ, جیڑے ورنن تو بارے آ, انہوں کا کی ذکر کرو گے, انہوں کی کنی کو گنتی کرو گے؟ ساتھ سنگت انج کہہ سکتے ہیں ودوانا نے تو یہ گل مان لی, سکھو تہاڈا اتہاس ہی جڑا ہے نا وہ خون دے نال لہو دے نال لکھیا گیا ہے. اینیاں قربانیاں آن والے دن چ میں گرو بخشش کرے ذکر کراں گا, ہندوستان دی آزادی واسطے بھی جڑیاں سکھاں نے قربانیاں کیتیاں وہ سکھاں دا بڑا تکڑا رول ہے, سب تو ود قربانیاں سکھاں دی, سب تو لمبی لسٹ سکھاں دی ہے, ذکر کراں گے اپاں آن والے دن چ. کہن دا بھاؤ میرا صرف اینا ہے کہ ورنن ہی نہیں کیتا جا سکتا, کتھن ہی نہیں کیتا جا سکتا, یہ تے ودوانا نے اپنے حساب مطابق بچن کر دیتے لکھ دیتے, پر گرو سواریو سچ جانیو سکھاں دیاں قربانیاں دا انت کوئی نہیں, جے اے انکڑیاں تو باہریاں واں ورنن ہی نہیں کیتا جا سکتا, دسیا ہی نہیں جا سکتا کہ سکھو اج تک کنیاں قربانیاں کیتیاں. پر میرے دسن دا بھاؤ پتا ہے کیوں سی, اج آپاں اپنے اندر جھات مارنی ہاں کہ ساڈا اس سکھی نال, ساڈا اس بانی نال, تے ساڈا اس بانے دے نال, ساڈا اس کیس داڑے دستاراں نال, تے ساڈا اس کھنڈے باٹے دے امرت نال, تے ساڈا کلگیدر پادشاہ گرو گوبند سنگھ صاحب نال, ماتا صاحب کور دے نال کنا کا پیار ہے. اج اج آپ کتنے کھلوتے ہیں انہاں گردواریاں چوں سکھی دا پرچار ہوندا سی, انہاں تختاں تو سکھی دا پرچار ہوندا سی, تے انہاں تختاں دے اتے ارداس کر کے سکھ سادھ سنگت شہادت دا جام پین والے پاسے تریا کردے سن. جنہاں پنجاں تختاں نوں اج تسیں ارداس وچ یاد کردے ہو, پنجاں تختاں سربت گردواریاں دا دھیان تر کے بولو جی واہگرو. اج کہنے نا آپاں وہ پنج تخت نے, شری اکال تخت صاحب امرتسر صاحب جو شری گرو ہرگوبند صاحب شیویں پاتشاہ جی نے بنوایا, دوسرا تخت تخت شری ہرمندر صاحب پٹنہ, استھان دا نام جڑا ہے نا گردوارا صاحب دا وہ ہرمندر ہے, شری پٹنہ صاحب جتھے شری گرو گوبند سنگھ مہاراج سچے پاتشاہ دا آگمن ہویا, شری گرو گوبند سنگھ صاحب سچے پاتشاہ دا آگمن, جتھے ستگرو سچے پاتشاہ دا پرکاش ہویا کلگیدر پتا دا وہ بھی سکھاں دا ایک تخت ہے. تیسرا تخت ہے سری کیس گڑھ صاحب سری آنندپور صاحب, جتھے سری گرو گوبند سنگھ مہاراج سچے پاتشاہ نے خالصے دی سرجنا کیتی ہے, پانچ سراں دی منگ کر کے جتھے کھنڈے باٹے دی پول صاحب سچے پاتشاہ نے سانو بخشش کیتی وہ سکھاں دا تیسرا تخت ہے سری کیس گڑھ صاحب. پنجاب دے وچ ایک ہور تخت ہے سری دمدمہ صاحب سابو کی تلوانڈی بٹھنڈے ضلع دے وچ, جتھے کلگیدر پادشاہ کچھ سما رہے, کلگیدر پادشاہ گرو گوبند سنگھ صاحب سارے جنگاں جدھاں تو ویلے ہو کے سابو کی تلوانڈی کلگیدر پادشاہ ٹکے, ایتھے ہی گرو گوبند سنگھ مہاراج سچے پادشاہ نے سری گرو گرنتھ صاحب دے سروپ لکھوائے سن, جتھے بعد وچ گرو تیگ بہادر صاحب سچے پادشاہ دی بانی وی اس گرنتھ وچ انکت کیتی گئی. اج جڑے گرو گرنتھ صاحب نو گرتا گدی پراپت ہے آپا نمسکار کرتے ہاں, گرگدی جنہاں نوں دتی گئی وہ گرو گرنتھ صاحب دی بیڑ گرو گرنتھ صاحب دا سروپ سری دمدمہ صاحب وکھے انکت کیتا. بابا دیپ سنگھ بھائی صاحب بھائی منی سنگھ کولوں گرو گوبند سنگھ صاحب سچے پاتشاہ نے گرو گرنتھ صاحب دا سروپ سری دمدمہ صاحب وکھے لکھوایا, اور صاحب سچے پاتشاہ نے دمدمہ صاحب نوں گرو کی کانشی دا خطاب دتا, اتوں سکھ پڑھن گے سکھیا لین گے گرمت سکھ کے اگاں دوجیاں نوں سکھاؤن گے, یہ بھی سکھاں دا انہاں تختاں وچوں ایک تخت ہے. ਪੰਜਵਾਂ ਤਖਤ ਹੈ ਅਬਚਲ ਨਗਰ, ਜਿਸ ਨੂੰ ਆਪਾਂ ਨਦੇੜ ਵੀ ਕਹਿੰਦੇ ਹਾਂ, ਜਿਸ ਅਸਥਾਨ ਦਾ ਨਾਮ ਹੈ ਸ੍ਰੀ ਹਜ਼ੂਰ ਸਾਹਿਬ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਇਸ ਅਸਥਾਨ ਵਿਖੇ ਰਹੇ। ਇਸ ਇਲਾਕੇ ਵਿੱਚ ਵੀ ਮਹਾਰਾਜ ਨੇ ਸਿੱਖੀ ਦਾ ਪ੍ਰਚਾਰ ਕੀਤਾ। ਇਸ ਇਲਾਕੇ ਦੇ ਵਿੱਚੋਂ ਬੰਦਾ ਸਿੰਘ ਬਹਾਦਰ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਜਿਸ ਦਾ ਪਹਿਲਾ ਨਾਮ ਮਾਧੋ ਦਾਸ ਬਰਾਗੀ ਸੀ, ਉਹਨੂੰ ਖੰਡੇ ਬਾਟੇ ਦੀ ਪੌਲ ਦੇ ਕੇ ਇਸ ਇਲਾਕੇ ਵਿੱਚੋਂ ਮਹਾਰਾਜ ਨੇ ਪੰਜਾਬ ਵਾਲੇ ਪਾਸੇ ਨੂੰ ਭੇਜਿਆ, ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਅਖੀਰ ਵਿੱਚ ਫਿਰ ਜੋਤੀ ਜੋਤ ਸਮਾਏ। ਔਰ ਉਸੇ ਅਸਥਾਨ ਤੇ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ। ਉਸ ਉਹ ਅਸਥਾਨ ਜਿਹੜਾ ਉਹ ਸਿੱਖਾਂ ਦਾ, ਸਿੱਖ ਕੌਮ ਤੇ ਪੰਥ ਦਾ ਉਹਨਾਂ ਪੰਜਾਂ ਤਖਤਾਂ ਦੇ ਵਿੱਚੋਂ ਇੱਕ ਤਖਤ ਹੈ। ਇਹ ਪੰਜ ਤਖਤ ਨੇ। ਜ਼ਿੰਦਗੀ ਦੇ ਵਿੱਚ ਯਤਨ ਕਰਨਾ ਹਰ ਸਿੱਖ ਨੇ ਕਿ ਜੀਵਨ ਵਿੱਚ ਉਹਨਾਂ ਪੰਜਾਂ ਤਖਤਾਂ ਦੇ ਦਰਸ਼ਨ ਦੀਦਾਰੇ ਕੀਤੇ ਜਾਣ। ਜਦੋਂ ਵੀ ਉੱਥੇ ਜਾਓ, ਪੰਥ ਦੀ ਚੜ੍ਹਦੀ ਕਲਾ, ਆਪਣੀ ਸਿੱਖੀ ਵਿੱਚ ਚੜ੍ਹਦੀ ਕਲਾ ਵਾਸਤੇ ਕੜਾ ਪ੍ਰਸ਼ਾਦੀ ਦੇ ਕਰਾ ਕੇ ਜ਼ਰੂਰ ਅਰਦਾਸ ਕਰਨੀ ਉਹਨਾਂ ਪੰਜਾਂ ਤਖਤਾਂ ਤੇ। ਇਹ ਸਾਰੇ ਹੀ ਤਖਤ ਜਿਹੜੇ ਨੇ ਇਹ ਮਹਾਨ ਹਨ। ਇਹ ਸਾਰੇ ਹੀ ਤਖਤ ਸਤਿਕਾਰਯੋਗ ਹਨ। ਪਰ ਮੁੱਖ ਰੂਪ ਵਿੱਚ ਜਿਹੜਾ ਸਿੱਖ ਕੌਮ ਦਾ, ਪੰਥ ਦਾ ਤਖਤ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਹੈ। ਪੰਥ ਨੂੰ ਕੋਈ ਸੱਦਾ ਦਿੱਤਾ ਜਾਣਾ ਆ, ਪੰਥ ਵਾਸਤੇ ਸਿੱਖ ਕੌਮ ਵਾਸਤੇ ਕੋਈ ਹੁਕਮਨਾਮਾ ਜਾਰੀ ਕੀਤਾ ਜਾਣਾ ਆ, ਕੋਈ ਪੰਥ ਨੇ ਬਹਿ ਕੇ ਸਾਰੀ ਕੌਮ ਵਾਸਤੇ ਸਲਾਹ ਮਸ਼ਵਰਾ ਕਰਨਾ ਆ, ਕੋਈ ਪੰਥ ਦੀ ਚੜ੍ਹਦੀ ਕਲਾ ਲਈ, ਜਿਸ ਨੂੰ ਆਪਾਂ ਧਰਮ ਦੇ ਲਿਹਾਜ਼ ਨਾਲ ਆਪਾਂ ਗੁਰਮਤਾ ਕਹਿੰਦੇ ਹਾਂ, ਗੁਰਮਤਾ ਕਰਨਾ, ਉਹ ਜਿਹੜੇ ਗੁਰਮਤੇ ਆ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਬਹਿ ਕੇ ਹੀ ਸਿੱਖ ਪੰਥ ਵੱਲੋਂ ਕੀਤੇ ਜਾਂਦੇ ਆ। ਔਰ ਜੋ ਗੁਰਮਤਾ ਸਾਰੇ ਸਿੱਖ ਸਰਬੱਤ ਖਾਲਸੇ ਵੱਲੋਂ ਉੱਥੇ ਬਹਿ ਕੇ ਕੀਤਾ ਜਾਂਦਾ ਆ, ਉਹਨੂੰ ਫਿਰ ਪੰਜ ਸਿੰਘ ਸਾਹਿਬਾਨ, ਪੰਜ ਪਿਆਰਿਆਂ ਦਾ ਜਿਹੜਾ ਖਿਤਾਬ ਕਲਗੀਧਰ ਪਾਤਸ਼ਾਹ ਨੇ ਪੰਜਾਂ ਨੂੰ ਦਿੱਤਾ ਆ, ਉਹ ਫਿਰ ਪੰਜ ਸਿੰਘ ਜਿਹੜੇ ਆ ਉਹ ਗੁਰਮਤਾ ਪੜ੍ਹ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੁਣਾਉਂਦੇ ਆ, ਔਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੜ੍ਹ ਕੇ ਸੁਣਾ ਕੇ ਉਹ ਸਾਰੀ ਕੌਮ ਦੇ ਨਾਂ ਤੇ, ਪੰਥ ਦੇ ਨਾਂ ਤੇ ਉਹ ਗੁਰਮਤਾ ਇੱਕ ਹੁਕਮਨਾਮੇ ਦੇ ਰੂਪ ਵਿੱਚ ਜਾਰੀ ਕੀਤਾ ਜਾਂਦਾ ਹੈ, ਜਿਹੜਾ ਸਿੱਖ ਹੋਣ ਦੇ ਨਾਤੇ ਹਰ ਗੁਰਸਿੱਖ ਨੂੰ ਮੰਨਣਾ ਚਾਹੀਦਾ ਹੈ। ਇਹ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਭਾਈ ਗੁਰਦਾਸ ਅਤੇ ਬਾਬਾ ਬੁੱਢਾ ਜੀ ਦੇ ਹੱਥਾਂ ਨਾਲ ਤਿਆਰ ਹੋਇਆ ਸੀ, ਜਿਹਨੂੰ ਨਾਨਕ ਸ਼ਾਹੀ ਇੱਟਾਂ ਲੱਗੀਆਂ ਨਾ, ਜਿਹੜਾ ਥੜਾ ਥੱਲੇ, ਉਹ ਥੜਾ ਇਹਨਾਂ ਤਿੰਨਾਂ ਦੇ ਹੱਥਾਂ ਨਾਲ ਬਣਿਆ ਹੋਇਆ। ਇਸ ਜਗ੍ਹਾ ਦਾ ਨਾਂ ਪਹਿਲਾਂ ਇਤਿਹਾਸ ਵਿੱਚ ਅਕਾਲ ਬੁੰਗਾ ਕਰਕੇ ਵੀ ਆਉਂਦਾ ਹੈ, ਅਕਾਲ ਬੁੰਗਾ। ਹੁਣ ਧਿਆਨ ਦਿਓ, ਧਾਰਮਿਕ ਅਸਥਾਨ ਧਰਮਸ਼ਾਲਾ ਤੇ ਸਿੱਖਾਂ ਦੀਆਂ ਸਨ, ਗੁਰਦੁਆਰੇ ਤੇ ਸਨ, ਪਰ ਤਖ਼ਤ ਕੋਈ ਨਹੀਂ ਸੀ ਅਜੇ। ਇਹਦਾ ਇਸ਼ਾਰਾ ਗੁਰੂ ਨਾਨਕ ਸਾਹਿਬ ਨੇ ਵੀ ਕੀਤਾ ਸੀ, ਮੌਕੇ ਦੇ ਹਾਕਮਾਂ ਵੱਲ ਤੱਕ ਕੇ ਗੁਰੂ ਨਾਨਕ ਸਾਹਿਬ ਨੇ ਵੀ ਆਖਿਆ ਸੀ ਕਿ ਕਲ ਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉਡਰਿਆ, ਕੂੜ ਅਮਾਵਸ ਸੱਚ ਚੰਦਰਮਾ ਦੀਸੇ ਨਾਈ ਕਹਿ ਚੜਿਆ। ਭਾਈ ਗੁਰਦਾਸ ਜੀ ਨੇ ਵੀ ਆਖਿਆ ਸੀ, ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕੋ ਖਾਈ। ਤੇ ਜੇ ਤਖ਼ਤ ਦੀ ਗੱਲ ਕੀਤੀ ਤੇ ਸਾਹਿਬ ਨੇ ਬਾਣੀ ਚ ਕਹਿ ਦਿੱਤਾ ਸੀ, ਤਖ਼ਤ ਬਹਿ ਤਖ਼ਤੇ ਕੀ ਲਾਇਕ, ਕਹਿੰਦੇ ਤਖ਼ਤ ਦੇ ਉੱਤੇ ਉਹ ਬਹਿ ਸਕਦਾ ਜਿਹੜਾ ਤਖ਼ਤ ਤੇ ਬੈਠਣ ਦੇ ਲਾਇਕ ਆ, ਤਖ਼ਤ ਤੇ ਬੈਠਣ ਦੇ ਯੋਗ ਆ, ਉਹ ਬਹਿ ਸਕਦਾ। ਤੇ ਹੁਣ ਕੀ ਸੀ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਹੋਈ ਨਾ, ਜਦੋਂ ਤਤੀਆਂ ਤਵੀਆਂ ਤੇ ਬੈਠੇ ਮਹਾਰਾਜ ਸ਼ਹਾਦਤ ਦਾ ਜਾਮ ਪੀਤਾ, ਉਸ ਵੇਲੇ ਗੁਰੂ ਅਰਜਨ ਦੇਵ ਸਾਹਿਬ ਨੇ ਕਿਹਾ ਸੀ ਕਿ ਹਰਗੋਬਿੰਦ ਸਾਹਿਬ ਨੂੰ ਕਹਿਣਾ ਕਿ ਉਹ ਸ਼ਸਤਰਧਾਰੀ ਹੋਵੇ ਔਰ ਆਸਣ ਲਾ ਕੇ, ਸਿੰਘਾਸਣ ਲਾ ਕੇ ਬੈਠੇ, ਕਲਗੀ ਸਜਾ ਕੇ ਬੈਠੇ ਔਰ ਤਖ਼ਤ ਲਾ ਕੇ ਬੈਠਿਆ ਕਰੇ। ਪਾਤਸ਼ਾਹ ਨੂੰ ਪਤਾ ਲੱਗਿਆ ਗੁਰੂ ਅਰਜਨ ਦੇਵ ਸਾਹਿਬ ਨੂੰ ਕਿ ਹੁਣ ਸ਼ਾਂਤੀ ਵਾਲੇ ਹੀਲੇ ਮੁੱਕਦੇ ਜਾਂਦੇ। ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸਿੰਘਾਸਣ ਤੇ ਬਿਰਾਜਮਾਨ ਹੋਏ, ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਨੇ ਕੁਝ ਸਮਾਂ ਬਾਅਦ ਹੀ ਭਾਈ ਗੁਰਦਾਸ, ਬਾਬਾ ਬੁੱਢਾ ਜੀ ਤੇ ਸਾਰੀਆਂ ਸਿੱਖ ਸੰਗਤਾਂ ਨੂੰ ਇਕੱਤਰ ਕਰਕੇ ਆਖਿਆ, ਭਲਿਓ ਹੁਣ ਆਪਾਂ ਯਤਨ ਕਰਨਾ ਇੱਕ ਤਖ਼ਤ ਤਿਆਰ ਕੀਤਾ ਜਾਏ। ਰਾਜਿਆਂ ਬਾਦਸ਼ਾਹਾਂ ਮਹਾਰਾਜਿਆਂ ਦੇ ਤਖ਼ਤ ਤੇ ਹਨ, ਪਰ ਅਕਾਲ ਦਾ ਤਖ਼ਤ ਅਜੇ ਤੱਕ ਕੋਈ ਨਹੀਂ, ਉਹ ਤਖ਼ਤ ਤਿਆਰ ਕੀਤਾ ਜਾਏ। ਔਰ ਇੱਕ ਗੱਲ ਧਿਆਨ ਚ ਰੱਖਣੀ, ਜਿਹੜੇ ਤਖ਼ਤ ਦੇ ਉੱਤੇ ਦਿੱਲੀ ਦੇ ਰਾਜੇ ਮਹਾਰਾਜੇ ਬਾਦਸ਼ਾਹ ਬੈਠਦੇ ਸਨ ਨਾ, ਉਸ ਤਖ਼ਤ ਨਾਲੋਂ ਇਹ ਤਖ਼ਤ ਗੁਰੂ ਹਰਗੋਬਿੰਦ ਸਾਹਿਬ ਨੇ ਉੱਚਾ ਬਣਾਇਆ ਸੀ, ਕਿ ਅਕਾਲ ਦਾ ਤਖ਼ਤ ਆ। ਇਹ ਬਿਨਸਣ ਵਾਲਾ ਤਖਤ ਨਹੀਂ ਆ, ਇਹ ਨਾਸ਼ ਹੋਣ ਵਾਲਾ ਤਖਤ ਨਹੀਂ ਹੈ, ਇਹ ਢਹਿਣ ਵਾਲਾ ਤਖਤ ਨਹੀਂ ਹੈ। ਇਹਨੂੰ ਢਾਉਣ ਤੇ ਖਤਮ ਕਰਨ ਵਾਲੇ ਆਪ ਦੁਨੀਆਂ ਤੋਂ ਕੂਚ ਕਰ ਜਾਣਗੇ, ਪਰ ਇਹ ਅਕਾਲ ਦਾ ਤਖਤ ਸਦੀਵੀ ਕਾਲ ਵਾਸਤੇ ਚੜ੍ਹਦੀ ਕਲਾ ਵਿੱਚ ਰਹੇਗਾ। ਔਰ ਕੀ ਸੀ, ਕਿਸੇ ਰਾਜ ਨਾ ਹੱਥ ਲਗਾਇਓ ਬੁੱਢਾ ਉਹ ਗੁਰਦਾਸ ਬਣਾਏ। ਭਾਈ ਗੁਰਦਾਸ ਜੀ ਨੇ ਆਪਣੇ ਹੱਥੀਂ ਇੱਟਾਂ ਲਾਈਆਂ, ਬਾਬੇ ਬੁੱਢੇ ਨੇ ਆਪ ਗਾਰਾ ਬਣਾਇਆ, ਮਸਾਲਾ ਤਿਆਰ ਕੀਤਾ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਸੀਸ ਦੇ ਉੱਤੇ ਇੱਟਾਂ ਢੋਈਆਂ ਤੇ ਉਹ ਮਸਾਲੇ ਤੇ ਗਾਰੇ ਦੀਆਂ ਤਗਾਰੀਆਂ ਬਾਲਟੇ ਭਰ ਕੇ ਆਪ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਸਿਰ ਦੇ ਉੱਤੇ ਢੋਏ ਚੁੱਕੇ। ਐਵੇਂ ਅਕਾਲ ਤਖਤ ਇੰਨਾ ਮਹਾਨ ਨਹੀਂ। ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਭ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਨੇ ਹੁਕਮ ਜਾਰੀ ਕੀਤਾ, ਜਿਹੜਾ ਸਭ ਤੋਂ ਪਹਿਲਾਂ ਹੁਕਮਨਾਮਾ ਜਾਰੀ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਤੋਂ, ਉਹ ਗੁਰੂ ਹਰਗੋਬਿੰਦ ਸਾਹਿਬ ਨੇ ਉਸ ਸਿੰਘਾਸਣ ਤੇ ਬਹਿ ਕੇ ਜਾਰੀ ਕੀਤਾ ਸੀ। ਪਤਾ ਮਹਾਰਾਜ ਨੇ ਉਸ ਵਕਤ ਕੀ ਆਖਿਆ ਸੀ, ਕਹਿੰਦੇ ਸਿੱਖੋ ਅੱਜ ਤੋਂ ਬਾਅਦ ਜਿਹੜੇ ਸਿੱਖ ਨੇ ਵੀ ਇਸ ਦਰਬਾਰ ਵਿੱਚ ਆਉਣਾ ਗੁਰੂ ਨਾਨਕ ਦੇ ਘਰ, ਉਹ ਸਾਰੇ ਸਿੱਖ ਕੀ ਕਰਨ, ਮੇਰੀ ਸਭ ਤੋਂ ਕੀਮਤੀ ਭੇਟਾ ਅਗਰ ਕੋਈ ਤੁਸੀਂ ਅਰਪਣ ਕਰਨੀ ਚਾਹੁੰਦੇ ਹੋ, ਤੇ ਪਾਤਸ਼ਾਹ ਨੇ ਆਖਿਆ ਕੀਮਤੀ ਘੋੜੇ ਤੇ ਕੀਮਤੀ ਸ਼ਸਤਰ ਭੇਟਾ ਲੈ ਕੇ ਆਓ। ਇਹ ਸਭ ਤੋਂ ਪਹਿਲਾਂ ਹੁਕਮ ਸੀ ਗੁਰੂ ਹਰਗੋਬਿੰਦ ਸਾਹਿਬ ਦਾ, ਸਭ ਤੋਂ ਪਹਿਲੀ ਆ ਗਿਆ ਮਹਾਰਾਜ ਨੇ ਜਿਹੜੀ ਕੀਤੀ ਉੱਥੋਂ। ਉਹ ਕਹਿੰਦੇ ਸਿੱਖੋ ਇੱਕ ਗੱਲ ਧਿਆਨ ਨਾਲ ਸੁਣ ਲਓ, ਅਸੀਂ ਤੱਤੀਆਂ ਤਵੀਆਂ ਦੇ ਉੱਤੇ ਬਹਿ ਕੇ ਜਿਹੜਾ ਸ਼ਹਾਦਤ ਦਾ ਜਾਮ ਪੀਤਾ ਨਾ, ਗੁਰੂ ਅਰਜਨ ਦੇਵ ਸਾਹਿਬ ਨੇ ਕਹਿਣ ਲੱਗੇ ਸਿੱਖੋ ਇੱਕ ਗੱਲ ਧਿਆਨ ਨਾਲ ਸੁਣ ਲਿਓ ਜੇ, ਮੈਂ ਤੇ ਇਹ ਗੱਲ ਆਖਣਾ ਵਾਂ ਕਿ ਸਮਝੋ ਸਿੱਖੋ ਸਾਡਾ ਕਾਲਜਾ ਜਿਹੜਾ ਆ ਉਹ ਤੱਤੀਆਂ ਤਵੀਆਂ ਦੇ ਉੱਤੇ ਸਾੜਿਆ ਗਿਆ ਹੈ। ਇਸ ਤਰ੍ਹਾਂ ਦੀ ਪ੍ਰੇਰਣਾ ਦਿੱਤੀ ਮਹਾਰਾਜ। ਕਹਿੰਦੇ ਹੁਣ ਤੱਤੀਆਂ ਤਵੀਆਂ ਤੇ ਬਹਿ ਕੇ ਗਰਮ ਰੇਤਾ ਪਾਉਣ ਦੀ ਗੱਲ ਨਹੀਂ, ਜਦੋਂ ਜ਼ੁਲਮ ਤੇ ਅਤਿਆਚਾਰ ਵੱਧ ਜਾਏ, ਜੇ ਜ਼ੁਲਮ ਕਰਨਾ ਪਾ ਪਿਆ, ਜੇ ਜ਼ੁਲਮ ਅਤਿਆਚਾਰ ਦੂਜੇ ਤੇ ਢਾਉਣਾ ਪਾ ਪਿਆ ਤੇ ਜ਼ੁਲਮ ਸਹਿਣਾ ਵੀ ਪਾ ਪਿਆ। ਇਹ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ। ਕਹਿੰਦੇ ਜ਼ੁਲਮ ਕਰਨਾ ਵੀ ਪਾਪ, ਜ਼ੁਲਮ ਸਹਿਣਾ ਵੀ ਪਾਪ। ਜਿਹੜਾ ਜ਼ੁਲਮ ਕਰਨ ਵਾਲਾ ਆ ਉਹ ਜ਼ਾਲਮ ਆ, ਤੇ ਜਿਹੜਾ ਚੁੱਪ ਕਰਕੇ ਜ਼ੁਲਮ ਸਹੀ ਜਾਂਦਾ ਆ ਉਹ ਕਾਇਰ ਆ, ਉਹ ਡਰਾਕਲ ਆ, ਉਹ ਬੁਜ਼ਦਿਲ ਹੈ। ਪਾਤਸ਼ਾਹ ਨੇ ਆਖਿਆ ਆਪਾਂ ਕਾਇਰ ਬੁਜ਼ਦਿਲ ਨਹੀਂ ਬਣਨਾ, ਚੜ੍ਹਦੀ ਕਲਾ ਵਿੱਚ ਰਹਿਣਾ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਇੱਕ ਬਚਨ ਬੜਾ ਕਮਾਲ ਦਾ ਸੀ, ਕਹਿੰਦੇ ਇਕੱਲਾ ਇਕੱਲਾ ਸਿੱਖ ਨਹੀਂ, ਇਕੱਠੇ ਹੋ ਜਾਓ ਸ੍ਰੀ ਅਕਾਲ ਤਖਤ ਸਾਹਿਬ ਤੇ। ਤੇ ਸਾਹਿਬ ਨੇ ਆਖਿਆ ਸੀ, ਕਹਿੰਦੇ ਕੀ ਹੁੰਦਾ, ਪਹਾੜਾਂ ਦੇ ਵਿੱਚੋਂ ਚਸ਼ਮੇ ਨਿਕਲਦੇ ਆ ਨਾ, ਪਹਾੜਾਂ ਦੇ ਵਿੱਚੋਂ ਝਰਨੇ ਨਿਕਲਦੇ, ਚਸ਼ਮੇ ਨਿਕਲਦੇ ਆ। ਇੱਕ ਇੱਕ ਚਸ਼ਮੇ ਇੱਕ ਇੱਕ ਝਰਨੇ ਦਾ ਪਾਣੀ ਤੇ ਬੜਾ ਥੋੜਾ ਥੋੜਾ ਆ, ਪਰ ਕਹਿੰਦੇ ਕੀ ਆ, ਜਦੋਂ ਸਾਰੇ ਚਸ਼ਮਿਆਂ ਦਾ ਪਾਣੀ ਤੇ ਸਾਰੇ ਝਰਨਿਆਂ ਦਾ ਪਾਣੀ ਇੱਕ ਜਗ੍ਹਾ ਤੇ ਇਕੱਠਾ ਹੋ ਕੇ ਵਹਿੰਦਾ ਆ, ਉਸ ਵੇਲੇ ਉਹ ਦਰਿਆ ਬਣ ਜਾਂਦਾ ਹੈ। ਤੇ ਜਦੋਂ ਸਾਰੇ ਚਸ਼ਮੇ ਝਰਨੇ ਇਕੱਠੇ ਹੋ ਕੇ ਵਗਦੇ ਆ, ਦਰਿਆ ਬਣ ਜਾਂਦਾ। ਤੇ ਕਹਿੰਦੇ ਉਹ ਦਰਿਆ ਬੜੀਆਂ ਬੜੀਆਂ ਵੱਡੀਆਂ ਰੋਕਾਂ ਨੂੰ ਢਾ ਕੇ ਵੀ ਅੱਗੇ ਨਿਕਲ ਜਾਂਦਾ ਆ। ਕਹਿੰਦੇ ਸਿੱਖੋ ਜਦੋਂ ਤੁਸੀਂ ਇਕੱਠੇ ਹੋ ਕੇ ਚੱਲੋਗੇ ਨਾ, ਕਹਿਣ ਲੱਗੇ ਫਿਰ ਤੁਸੀਂ ਇੱਕ ਦਰਿਆ ਦੀ ਨਿਆਈ ਹੋਵੋਗੇ, ਇੱਕ ਸਾਗਰ ਦੀ ਨਿਆਈ ਹੋਵੋਗੇ। ਕਹਿੰਦੇ ਤੁਹਾਡੇ ਅੱਗੇ ਜ਼ੁਲਮ ਅਤਿਆਚਾਰ ਦੀਆਂ ਵੱਡੀਆਂ ਵੱਡੀਆਂ ਰੋਕਾਂ ਵੀ ਖਤਮ ਹੋ ਜਾਣਗੀਆਂ ਤੇ ਸਿੱਖ ਕੌਮ ਦੀ ਸਦਾ ਵਾਸਤੇ ਚੜ੍ਹਦੀ ਕਲਾ ਹੋਏਗੀ। ਕਹਿਣ ਦਾ ਭਾਵ, ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਸੀ ਆਪਣੀਆਂ ਜਵਾਨੀਆਂ ਮੈਨੂੰ ਭੇਟਾ ਕਰੋ, ਗੁਰੂ ਨਾਨਕ ਦੇ ਘਰ ਅਰਪਣ ਕਰੋ, ਕੀਮਤੀ ਘੋੜੇ ਤੇ ਸ਼ਸਤਰ ਭੇਟਾ ਕਰੋ, ਤਾਂ ਕਿ ਜਿੱਥੇ ਸਾਨੂੰ ਜਿਉਣ ਦੀ ਜਾਂਚ ਆਈ ਆ ਉੱਥੇ ਗੁਰੂ ਅਰਜਨ ਦੇਵ ਸਾਹਿਬ ਨੇ ਤੱਤੀਆਂ ਤਵੀਆਂ ਤੇ ਬਹਿ ਕੇ ਸਾਨੂੰ ਮਰਨ ਦਾ ਵੀ ਵੱਲ ਸਿਖਾ ਦਿੱਤਾ ਤੇ ਨਾਲ ਸਾਨੂੰ ਸ਼ਸਤਰਧਾਰੀ ਹੋ ਕੇ ਤੇ ਜੰਗ ਦੇ ਮੈਦਾਨ ਵਿੱਚ ਜੂਝ ਕੇ ਜ਼ੁਲਮ ਦਾ ਮੁਕਾਬਲਾ ਕਿਵੇਂ ਕਰਨਾ ਤੇ ਜ਼ਾਲਮ ਦਾ ਟਾਕਰਾ ਕਿਵੇਂ ਕਰਨਾ, ਇਹ ਵੀ ਅੱਜ ਤੋਂ ਮੈਂ ਤੁਹਾਨੂੰ ਜਾਂਚ ਸਿਖਾ ਦਿਆਂਗਾ। ਚਾਰ ਯੁੱਧ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਚਾਰ ਜੰਗਾਂ ਲੜੀਆਂ ਔਰ ਚਾਰਾਂ ਹੀ ਜੰਗਾਂ ਵਿੱਚ ਸਾਹਿਬ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀ ਜਿੱਤ ਹੋਈ। ਔਰ ਕਮਾਲ ਦੀ ਬਾਤ ਸੀ ਕਿ ਜੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪ੍ਰਚਾਰ ਵਾਸਤੇ ਬਾਹਰ ਲੰਮੇ ਸਮੇਂ ਵਾਸਤੇ ਨਿਕਲੇ ਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਅੱਜ ਪਹਿਲਾ ਜਥੇਦਾਰ ਲੱਭਣਾ ਹੋਵੇ ਨਾ, ਕਿ ਸਭ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਦੀ ਸੇਵਾਵਾਂ ਦੀਆਂ ਜ਼ਿੰਮੇਵਾਰੀਆਂ ਮਹਾਰਾਜ ਨੇ ਕਿਹਨੂੰ ਸੌਂਪੀਆਂ ਸਨ, ਤਾਂ ਸਾਧ ਸੰਗਤ ਭਾਈ ਸਾਹਿਬ ਭਾਈ ਗੁਰਦਾਸ। ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਨ ਬਾਬਾ ਬੁੱਢਾ ਜੀ, ਉੱਥੇ ਉਹ ਸੇਵਾਵਾਂ ਨਿਭਾਉਂਦੇ ਸਨ, ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸੰਗਤਾਂ ਨੂੰ ਪ੍ਰੇਰਨ ਦਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਹਿਲੀ ਜਥੇਦਾਰੀ ਦਾ ਮਾਣ ਜਿਹੜਾ ਆ ਉਹ ਭਾਈ ਗੁਰਦਾਸ ਦੀ ਝੋਲੀ ਵਿੱਚ ਪਿਆ। ਬੜੇ ਮਹਾਨ ਸਿੱਖ ਸਨ। ਕਦੇ ਕਦੇ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬੈਠੇ ਹੋਣਾ ਨਾ ਤੇ ਸਾਧ ਸੰਗਤ ਭਾਈ ਗੁਰਦਾਸ ਨੇ ਬੈਠੇ ਹੋਣਾ ਸੰਗਤ ਵਿੱਚ ਤੇ ਮਹਾਰਾਜ ਨੇ ਨਾ ਪਿਆਰ ਵਿੱਚ ਭੇਜ ਕੇ ਕਹਿਣਾ ਭਾਈ ਸਾਹਿਬ ਜੀ ਆਓ ਇੱਥੇ ਬੈਠ ਜਾਓ ਮੇਰੇ ਨਾਲ ਮੇਰੇ ਕੋਲ ਬਹਿ ਜਾਓ। ਤੇ ਭਾਈ ਗੁਰਦਾਸ ਜੀ ਪ੍ਰਿੰਸੀਪਲ ਸਤਵੀਰ ਸਿੰਘ ਹੋਰਾਂ ਨੇ ਗੱਲ ਲਿਖੀ ਕਹਿੰਦੇ ਮਹਾਰਾਜ ਮੈਂ ਤੇ ਨਵਾਣਾ ਜਿਹਾ ਸਿੱਖ ਹਾਂ ਮੈਂ ਸੰਗਤਾਂ ਦੇ ਵਿੱਚ ਹੀ ਠੀਕ ਹਾਂ ਇੱਥੇ ਠੀਕ ਹੈ ਥੱਲੇ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਮੁਸਕਰਾ ਕੇ ਕਿਹਾ ਕਹਿਣ ਲੱਗੇ ਭਾਈ ਗੁਰਦਾਸ ਕਹਿੰਦੇ ਇੱਥੇ ਮੇਰੇ ਕੋਲ ਤੇ ਤੂੰ ਤਾਂ ਨਾ ਬੈਠੇ ਜੇ ਤੇਰੇ ਵਿੱਚ ਤੇ ਮੇਰੇ ਵਿੱਚ ਕੋਈ ਅੰਤਰ ਹੋਵੇ ਕੋਈ ਫਰਕ ਹੋਵੇ। ਕਿੱਡੇ ਕਿੱਡੇ ਮਾਣ ਸਾਹਿਬ ਸੱਚੇ ਪਾਤਸ਼ਾਹ ਆਪਣੇ ਸਿੱਖਾਂ ਦੀ ਝੋਲੀ ਚ ਪਾਉਂਦੇ ਸੀ ਔਰ ਜਦੋਂ ਬੜੇ ਪਿਆਰ ਵਜਦ ਵਿੱਚ ਆਉਂਦੇ ਸੀ ਨਾ ਉਸ ਵੇਲੇ ਸਾਹਿਬ ਸੱਚੇ ਪਾਤਸ਼ਾਹ ਭਾਈ ਗੁਰਦਾਸ ਨੂੰ ਆਪਣੇ ਕੋਲ ਬਿਠਾ ਕੇ ਨਾ ਸਿੰਘਾਸਣ ਦੇ ਉੱਤੇ ਨਾਲ ਤੇ ਕਿਆ ਕਰਦੇ ਸਨ ਭਾਈ ਕੋਈ ਆਪਣੀਆਂ ਰਚਨਾ ਵਿੱਚੋਂ ਕੋਈ ਬਚਨ ਸੰਗਤਾਂ ਨਾਲ ਸਾਂਝਾ ਕਰਕੇ ਇਹਨਾਂ ਨੂੰ ਗੁਰਮਤ ਦੀ ਪ੍ਰੇਰਨਾ ਦਿਓ। ਇੱਦਾਂ ਪਿਆਰ ਵਿੱਚ ਭਿੱਜ ਕੇ ਆਪਣੇ ਸਿੱਖਾਂ ਨੂੰ ਮਾਣ ਅਦਬ ਸਤਿਕਾਰ ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ ਕਰਿਆ ਕਰਦੇ ਸਨ। ਔਰ ਸਾਧ ਸੰਗਤ ਸਮਾਂ ਪੈਂਦਾ ਗਿਆ ਔਰ ਮਹਾਰਾਜਾ ਰਣਜੀਤ ਸਿੰਘ ਵੇਲੇ ਵੇਖੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਜਥੇਦਾਰ ਸਨ ਉਹ ਸਨ ਅਕਾਲੀ ਫੂਲਾ ਸਿੰਘ। ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਬੁਲਾ ਕੇ ਜੇ ਮਹਾਰਾਜਾ ਰਣਜੀਤ ਸਿੰਘ ਨੇ ਕੋਈ ਭੁੱਲ ਕੀਤੀ ਸਮਾਜਿਕ ਤੌਰ ਦੇ ਉੱਤੇ ਕੋਈ ਗਲਤੀ ਕੀਤੀ ਸਮਾਜੀ ਤੌਰ ਤੇ ਤਾਂ ਉਹਨਾਂ ਨੇ ਕਿਹਾ ਰਣਜੀਤ ਸਿੰਘ ਨੂੰ ਬੁਲਾ ਕੇ ਲਿਆਓ ਇੱਥੇ ਅਕਾਲ ਤਖ਼ਤ ਤੇ ਲਿਆਓ। ਲਿਆਂਦਾ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਕੀ ਕੀਤਾ ਅਕਾਲੀ ਜੀ ਨੇ ਅਕਾਲੀ ਫੂਲਾ ਸਿੰਘ ਕਹਿੰਦੇ ਆ ਕਿ ਆਹ ਜਿਹੜਾ ਸਾਹਮਣੇ ਇਮਲੀ ਦਾ ਦਰਖਤ ਹੈ ਨਾ ਕਹਿੰਦੇ ਇਹਦੇ ਨਾਲ ਬੰਨ ਦਿਓ ਇਹਨਾਂ ਨੂੰ। ਬੰਨਤਾ ਕਹਿੰਦੇ ਸਤ ਵਚਨ ਜੀ ਅਕਾਲੀ ਫੂਲਾ ਸਿੰਘ ਨੇ ਆਖਿਆ ਰਣਜੀਤ ਸਿੰਘ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਪੰਥ ਵੱਲੋਂ ਸੁਣਾਇਆ ਜਾਏ ਸਤ ਕਰਕੇ ਮੰਨੇਗਾ? ਕਹਿੰਦੇ ਜੀ ਮੰਨਾਂਗਾ ਜੋ ਹੁਕਮ ਹੋਏ ਪ੍ਰਵਾਨ ਹੈ। ਅਕਾਲੀ ਫੂਲਾ ਸਿੰਘ ਨੇ ਉਸ ਵੇਲੇ ਆਖਿਆ ਸੀ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਨੂੰ ਸੰਗਤਾਂ ਦੇ ਸਾਹਮਣੇ ਕੋਰੜੇ ਮਾਰਨ ਦੀ ਸਜ਼ਾ ਦਿੱਤੀ ਜਾਂਦੀ ਹੈ। ਇਹ ਤਨਖਾਹ ਲਾਈ ਕੱਲ ਅਕਾਲੀ ਫੂਲਾ ਸਿੰਘ ਜੀ ਕਹਿੰਦੇ ਕੋੜੇ ਮਾਰਨ ਦੀ ਸਜ਼ਾ ਤਿਆਰ ਹੈ ਖਾਣ ਵਾਸਤੇ। ਮਹਾਰਾਜਾ ਰਣਜੀਤ ਸਿੰਘ ਨੇ ਹੱਥ ਜੋੜ ਕੇ ਇੱਕ ਗੱਲ ਬੜੀ ਪਿਆਰੀ ਆਖੀ ਮਹਾਨ ਸੀ ਉਹ ਜਥੇਦਾਰ ਤੇ ਮੈਨੂੰ ਖਿਮਾ ਕਰਿਓ ਮਹਾਨ ਸੀ ਉਹ ਰਾਜਾ ਕਿਉਂਕਿ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਭੁੱਲ ਤੇ ਕੋਈ ਕਰ ਸਕਦਾ ਪਰ ਹੱਥ ਜੋੜ ਕੇ ਪੰਜਾਬ ਦਾ ਮਹਾਰਾਜਾ ਸੀ ਉਸ ਵੇਲੇ ਜਿਸ ਨੂੰ ਅੱਜ ਇਤਿਹਾਸ ਸ਼ੇਰੇ ਪੰਜਾਬ ਕਹਿੰਦਾ ਔਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਸਿੱਖ ਰਾਜ ਵਿਦਵਾਨਾਂ ਨੇ ਲਿਖਿਆ। ਮਹਾਰਾਜਾ ਰਣਜੀਤ ਸਿੰਘ ਨੇ ਹੱਥ ਜੋੜ ਕੇ ਇੱਕ ਗੱਲ ਬੜੀ ਪਿਆਰੀ ਆਖੀ ਕਹਿੰਦੇ ਅਕਾਲੀ ਜੀ ਭਾਵੇਂ ਬੰਨੋ ਕੋੜੇ ਮਾਰੋ ਜੋ ਮਰਜ਼ੀ ਸਜ਼ਾ ਦਿਓ ਵੱਡੀ ਤੋਂ ਵੱਡੀ ਸਜ਼ਾ ਵੀ ਤੁਸੀਂ ਕੋਈ ਦੇ ਸਕਦੇ ਹੋ ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਭੁਗਤਣ ਵਾਸਤੇ ਤਿਆਰ ਹਾਂ ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਇਆ ਹੁਕਮ ਮੈਨੂੰ ਗੁਰੂ ਦਾ ਹੁਕਮ ਆ। ਔਰ ਮਹਾਰਾਜਾ ਰਣਜੀਤ ਸਿੰਘ ਨੇ ਆਖਿਆ ਸੀ ਕਹਿੰਦੇ ਕੋੜੇ ਮਾਰੋ ਜੋ ਮਰਜ਼ੀ ਸਜ਼ਾ ਦਿਓ ਮੈਂ ਤਿਆਰ ਹਾਂ ਭੁਗਤਣ ਵਾਸਤੇ ਪਰ ਇੱਕ ਬੇਨਤੀ ਆ ਕਿ ਰਸਨਾ ਤੋਂ ਆਪਣੀ ਰਸਨਾ ਤੋਂ ਆਪਣੀ ਜੀਭ ਤੋਂ ਇੱਕ ਵਾਰੀ ਇਹ ਕਹਿ ਦਿਓ ਕਿ ਰਣਜੀਤ ਸਿੰਘ ਇਹ ਕੋੜੇ ਖਾ ਕੇ ਮਾਰ ਖਾ ਕੇ ਜਾ ਤੈਨੂੰ ਗੁਰੂ ਵਾਲੇ ਪਾਸਿਓ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤੈਨੂੰ ਮਾਫ਼ ਕਰ ਦਿੱਤਾ ਗਿਆ ਤੇਰਾ ਗੁਨਾਹ ਮਾਫ਼ ਹੋ ਗਿਆ ਕੇਵਲ ਇੰਨੀ ਗੱਲ ਕਹਿ ਦਿਓ ਮੈਂ ਤੇ ਭੁੱਲ ਬਖਸ਼ਾਉਣ ਵਾਸਤੇ ਆਇਆ। ਸੱਚ ਜਾਣਿਓ ਵੇਖੋ ਕਿੰਨੀ ਫਰਾਖ ਦਿਲੀ ਸੀ ਉਸ ਵੇਲੇ ਅਕਾਲੀ ਫੂਲਾ ਸਿੰਘ ਨੇ ਅਗਾਂਹ ਹੋ ਕੇ ਨਾ ਮਹਾਰਾਜਾ ਰਣਜੀਤ ਸਿੰਘ ਨੂੰ ਆਪਣੇ ਗੱਲ ਨਾਲ ਲਾ ਲਿਆ। ਕਹਿੰਦੇ ਰਣਜੀਤ ਸਿੰਘ ਵਾਕਿਆ ਤੋਂ ਗੁਰੂ ਦੇ ਨਾਲ ਪ੍ਰੀਤ ਕਰਨ ਵਾਲਾ ਆ ਜੋ ਹੁਕਮ ਤੈਨੂੰ ਸੁਣਾ ਦਿੱਤਾ ਗਿਆ ਸਮਝ ਲਾ ਤੇਰੇ ਕੋੜੇ ਵੱਜ ਗਏ ਆ ਕਿਉਂਕਿ ਤੂੰ ਪ੍ਰਵਾਨ ਕਰ ਲਈ ਗੱਲ ਕਿ ਮੈਨੂੰ ਪ੍ਰਵਾਨ ਆ ਜੋ ਮਰਜ਼ੀ ਸਜ਼ਾ ਦਿਓ ਪਰ ਇਸ ਅਸਥਾਨ ਇਸ ਮੀਰੀ ਪੀਰੀ ਦੇ ਮਾਲਕ ਦੇ ਦਰ ਤੋਂ ਮੈਨੂੰ ਖਿਮਾ ਕਰ ਦਿਓ। ਇੰਨਾ ਅਦਬ ਸੀ ਇੰਨਾ ਸਤਿਕਾਰ ਸੀ ਸ੍ਰੀ ਅਕਾਲ ਤਖ਼ਤ ਸਾਹਿਬ ਦਾ। ਤੋ ਤਖ਼ਤ ਮੈਂ ਬੇਨਤੀ ਕਰ ਰਿਹਾ ਸਾਂ ਕਿ ਸਾਰੇ ਮਹਾਨ ਆ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਵਾਸਤੇ ਮੈਂ ਇੱਕ ਬੇਨਤੀ ਕਰ ਦੇਵਾਂ ਕਿ ਸ੍ਰੀ ਅਕਾਲ ਤਖ਼ਤ ਇੱਕ ਬਿਲਡਿੰਗ ਨਹੀਂ ਹੈ। ਮਤਾ ਸਮਝਿਓ ਕਿ ਅਕਾਲ ਤਖ਼ਤ ਇੱਕ ਬਿਲਡਿੰਗ ਦਾ ਨਾਂ ਹੈ। ਜਿਹੜਾ ਉੱਥੇ ਲੱਗਾ ਹੋਇਆ ਪੱਥਰ, ਇੱਟਾਂ, ਮਸਾਲਾ, ਸੀਮਿੰਟ, ਰੇਤਾ, ਬਜਰੀ ਆ, ਉਹਨਾਂ ਚੀਜ਼ਾਂ ਦਾ ਨਾਂ, ਜਾਂ ਉਹ ਲੱਗਾ ਹੋਇਆ ਸੋਨਾ ਜਿਹੜਾ ਕੋਈ ਗੁੰਬਦ ਦੇ ਉੱਤੇ ਤੇ ਉਹਦਾ ਤੇ ਲੱਗਾ ਪੱਥਰ ਹੈ ਜਿਹੜਾ, ਉਹਦਾ ਨਾਂ ਸ੍ਰੀ ਅਕਾਲ ਤਖ਼ਤ ਸਾਹਿਬ ਹੈ? ਨਹੀਂ, ਸ੍ਰੀ ਅਕਾਲ ਤਖ਼ਤ ਸਾਹਿਬ ਗੁਰਮਤ ਦੇ ਸਿਧਾਂਤਾਂ ਦਾ ਨਾਂ ਹੈ, ਗੁਰਮਤ ਵਿਚਾਰਧਾਰਾ ਦਾ ਨਾਂ ਹੈ, ਗੁਰਮਤ ਮਰਿਆਦਾ ਦਾ ਨਾਂ ਹੈ। ਗੁਰੂ ਗ੍ਰੰਥ ਦੀ ਬਾਣੀ ਦੇ ਮੁਤਾਬਕ ਜੋ ਗੁਰਮਤ ਸਿਧਾਂਤ, ਗੁਰਮਤ ਵਿਚਾਰਧਾਰਾ ਆ, ਸਾਧ ਸੰਗਤ ਉਹਨਾਂ ਸਿਧਾਂਤਾਂ ਤੇ ਗੁਰਮਤ ਫਲਸਫੇ ਦਾ ਨਾਂ ਸ੍ਰੀ ਅਕਾਲ ਤਖ਼ਤ ਸਾਹਿਬ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਜੁੜਨਾ ਕੀ ਆ? ਅਕਾਲ ਤਖ਼ਤ ਸਾਹਿਬ ਤੇ ਜਾ ਕੇ ਮੱਥਾ ਟੇਕਣਾ, ਨਮਸਕਾਰ ਕਰਨੀ? ਨਹੀਂ, ਨਮਸਕਾਰ ਕਰਨੀ ਯੋਗ ਹੈ। ਮੈਂ ਬੇਨਤੀ ਕੀਤੀ ਹੈ ਪਹਿਲਾਂ ਕਿ ਸਾਰੇ ਤਖਤਾਂ ਦੇ ਯਤਨ ਕਰਨੇ, ਦਰਸ਼ਨ ਦੀਦਾਰ ਹੋਣ, ਜਾ ਕੇ ਨਮਸਕਾਰ ਕਰੋ, ਪਰ ਸ੍ਰੀ ਅਕਾਲ ਤਖਤ ਸਾਹਿਬ ਨਾਲ ਜਿਹੜਾ ਜੁੜਨਾ ਹੈ, ਆਪਾਂ ਕਹਿੰਦੇ ਨਾ ਸ੍ਰੀ ਅਕਾਲ ਤਖਤ ਸਾਹਿਬ ਨਾਲ ਜੁੜੋ, ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਇਕੱਤਰ ਹੋਵੋ, ਉਹ ਇਕੱਤਰ ਹੋਣ ਦਾ ਭਾਵ ਉਹਦੀ ਮਰਿਆਦਾ ਨੂੰ ਮੰਨੋ, ਉਹਦੀ ਪਰੰਪਰਾ ਨੂੰ ਮੰਨੋ, ਉਸ ਸ੍ਰੀ ਅਕਾਲ ਤਖਤ ਸਾਹਿਬ ਦੀ ਦੇ ਸਿਧਾਂਤਾਂ ਤੇ ਪਹਿਰਾ ਦਿਓ, ਉਹਦੀ ਵਿਚਾਰਧਾਰਾ ਨੂੰ ਅਪਣਾਈਏ, ਔਰ ਸਾਧ ਸੰਗਤ ਸਹੀ ਅਰਥਾਂ ਚ ਸ੍ਰੀ ਅਕਾਲ ਤਖਤ ਸਾਹਿਬ ਤੇ ਨਮਸਕਾਰ ਕਰਕੇ ਉਸ ਅਕਾਲ ਦੇ ਚਰਨਾਂ ਨਾਲ ਸਾਂਝ ਬਣੇ, ਅਕਾਲ ਦੇ ਚਰਨਾਂ ਨਾਲ, ਪ੍ਰਭੂ ਦੇ ਚਰਨਾਂ ਨਾਲ, ਨਿਰੰਕਾਰ ਵਾਹਿਗੁਰੂ ਦੇ ਚਰਨਾਂ ਦੇ ਨਾਲ ਸਾਂਝ ਬਣੇ, ਔਰ ਉਸ ਸ੍ਰੀ ਅਕਾਲ ਤਖਤ ਸਾਹਿਬ ਦਾ ਅਦਬ, ਸਤਿਕਾਰ ਤੇ ਮਾਣ ਮਰਿਆਦਾ ਸਾਡੇ ਮਨ ਹਿਰਦਿਆਂ ਦੇ ਵਿੱਚ ਵਸੇ। ਉਹ ਸਹੀ ਅਰਥਾਂ ਚ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਅਦਬ ਆ, ਸਤਿਕਾਰ ਆ, ਔਰ ਮੱਥਾ ਟੇਕਿਆ, ਕੀਤੀਆਂ ਨਮਸਕਾਰਾਂ ਪ੍ਰਵਾਨ ਨੇ। ਤੋ ਸਾਧ ਸੰਗਤ, ਇਸ ਕਰਕੇ ਅਰਦਾਸ ਦੇ ਵਿੱਚ ਉਹਨਾਂ ਤਖ਼ਤਾਂ ਨੂੰ ਵੀ ਚੇਤੇ ਕੀਤਾ ਜਾਂਦਾ ਆ, ਪੰਜਾਂ ਤਖ਼ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਸਾਹਿਬ ਸੱਚੇ ਪਾਤਸ਼ਾਹ ਕਰਨ ਬਖਸ਼ਿਸ਼ ਕਿ ਅਸੀਂ ਸਹੀ ਅਰਥਾਂ ਚ, ਕਿਉਂਕਿ ਇਹ ਅਸਥਾਨ ਹੀ ਨੇ ਗੁਰ ਅਸਥਾਨ, ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਏਤ ਦੁਆਰਾ ਧੋਏ ਹੱਛਾ ਹੋਏ ਸੀ, ਪਰ ਗੁਰਦੁਆਰੇ ਆਉਣਾ ਕਿਵੇਂ? ਗੁਰਦੁਆਰੇ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ, ਤੈਂ ਅਨੇਕ ਰੂਪ ਨਾਉ ਨਾਮ ਨਿਧ, ਤਿਸ ਦਾ ਅੰਤ ਨਾ ਜਾਈ ਪਾਇਆ, ਕਹਿ ਨਾਨਕ ਹਰ ਪਿਆਰੇ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਜਦੋਂ ਉਹਨਾਂ ਅਸਥਾਨਾਂ ਤੇ ਗੁਰਦੁਆਰਿਆਂ ਨਾਲ ਜੁੜਾਂਗੇ, ਜੁੜਾਂਗੇ ਭਾਵ ਗੁਰਦੁਆਰੇ ਲਾਏ ਭਾਵਨੀ, ਸ਼ਰਧਾ ਨਾਲ, ਪਿਆਰ ਨਾਲ, ਪ੍ਰੀਤ ਵਿੱਚ ਭੇਜ ਕੇ ਉਸ ਗੁਰੂ ਦੀ ਜੋ ਗੁਰਦੁਆਰੇ ਚ ਗੁਰਮਤ ਦੀ ਵਿਚਾਰਧਾਰਾ ਆ, ਉਸ ਗੁਰਮਤ ਨੂੰ ਆਪਣੇ ਮਨ ਹਿਰਦੇ ਚ ਵਸਾਵਾਂਗੇ, ਫਿਰ ਕੀ ਹੋਏਗਾ? ਗੁਰੂ ਪੱਲਾ ਪਕੜ ਕੇ, ਨਾਮ ਬਾਣੀ ਸੇਵਾ ਸਿਮਰਨ ਨਾਲ ਜੁੜ ਕੇ, ਧੰਨ ਗੁਰੂ ਗ੍ਰੰਥ ਸਾਹਿਬ ਦੀ ਚਰਨ ਸ਼ਰਨ ਦਾ ਲੈ ਕੇ ਆਸਰਾ ਬਾਣੀ ਹਿਰਦੇ ਚ ਤੇ ਬਾਣਾ ਤਨ ਦੇ ਉੱਤੇ ਵਸਾ ਕੇ ਫਿਰ ਗੁਰੂ ਚਰਨਾਂ ਚ ਪ੍ਰਵਾਨ ਹੋਵਾਂਗੇ। ਕਿਉਂਕਿ ਪ੍ਰਵਾਨ ਕੌਣ ਆ? ਰਹਿਣੀ ਰਹੇ ਸੋਈ ਸਿੱਖ ਮੇਰਾ, ਰਹਿਣੀ ਰਹੇ ਸੋਈ ਸਿੱਖ ਮੇਰਾ, ਰਹਿਣੀ ਓ ਸਾਹਿਬ ਮੈਂ ਉਸ ਕਾ ਚੇਰਾ, ਓ ਸਾਹਿਬ ਮੈਂ ਉਸ ਕਾ ਚੇਰਾ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਓ ਸਾਹਿਬ ਮੈਂ ਉਸ ਕਾ ਚੇਰਾ, ਓ ਸਾਹਿਬ ਮੈਂ ਉਸ ਕਾ ਚੇਰਾ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਰਹਿਣੀ ਰਹੇ ਸੋਈ ਸਿੱਖ ਮੇਰਾ, ਰਹਿਣੀ ਰਹੇ ਸੋਈ ਸਿੱਖ ਮੇਰਾ, ਰਹਿਣੀ ਸੋਈ ਸਿੱਖ ਮੇਰਾ, ਜਿਹੜਾ ਗੁਰਮਤ ਦੀ ਰਹਿਣੀ ਵਿੱਚ ਆ ਗਿਆ, ਬਾਣੀ ਬਾਣੇ ਦਾ ਧਾਰਨੀ ਹੋ ਕੇ, ਸਾਬਤ ਸੂਰਤ ਹੋ ਕੇ, ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਓਟ ਆਸਰਾ ਲਵੇ, ਕਲਗੀਧਰ ਪਿਤਾ ਰਹਿਤਨਾਮਿਆਂ ਚ ਕਹਿੰਦੇ ਉਹ ਅਸਲ ਚ ਮੇਰਾ ਸਿੱਖ ਹੈ। ਅਸੀਂ ਸਹੀ ਅਰਥਾਂ ਚ ਗੁਰੂ ਦੀ ਸਿੱਖੀ ਨੂੰ ਕਮਾ ਸਕੀਏ, ਬਾਣੀ ਬਾਣੇ ਦੇ ਧਾਰਨੀ ਹੋ ਕੇ ਆਵੀ ਲੋਕ ਸਫਲਾ, ਪਰਲੋਕ ਵੀ ਸੁਹੇਲਾ ਬਣਾ ਸਕੀਏ, ਤਾਂ ਕਿ ਮੈਂ ਤੋਦਾ ਅੱਗੇ ਅਰਦਾਸ, ਸਾਨੂੰ ਸਹੀ ਅਰਥਾਂ ਚ ਅਰਦਾਸ ਚ ਜੁੜ ਕੇ ਉਹਨਾਂ ਸਾਰਿਆਂ ਸ਼ਹੀਦਾਂ ਤੇ ਗੁਰਦੁਆਰਿਆਂ ਦਾ ਧਿਆਨ ਧਰ ਕੇ ਵਾਹਿਗੁਰੂ ਬੋਲਣਾ ਆ ਜਾਏ, ਤਾਂ ਕਿ ਗਾਵਿਆ ਸੁਣਿਆ ਥਾਂ ਪੈ ਜੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ, ਅਦਬ ਸਹਿਤ ਮਿਲ ਕੇ ਗੁਰੂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।